ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਵਾਕ ਹੈ, ਮੇਰੇ ਮਨ ਕਾਹੇ ਰੋਸ ਕਰੀ ਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤ ਅਨ ਦਿਨ ਹਿਰਦੈ ਰਵੀ ਜੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ, ਰੋਸੇ ਗਿਲੇ ਭਾਗ ਦੂਜਾ। ਸਾਡੇ ਘਰ ਦਾ ਕੂੜਾ ਕਰਕਟ, ਛਿਲਕੇ, ਜੂਠ, ਮਲ ਮੂਤਰ ਆਦਿ ਅਨੇਕਾਂ ਕਿਸਮਾਂ ਦੀ ਗੰਦਗੀ ਕਿਸੇ ਖਲ ਖੁੰਜੇ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ, ਜਿਸ ਨੂੰ ਰੂੜੀ ਕਿਹਾ ਜਾਂਦਾ ਹੈ। ਇਹਦੇ ਵਿੱਚ ਅਨੇਕਾਂ ਕਿਸਮਾਂ ਦੀਆਂ ਗੰਦੀਆਂ ਚੀਜ਼ਾਂ ਗਲਦੀਆਂ ਸੜਦੀਆਂ ਰਹਿੰਦੀਆਂ ਹਨ। ਇਸ ਗਲੀ ਸੜੀ ਰੂੜੀ ਵਿੱਚੋਂ ਭੈੜੀ ਬਦਬੂ ਜਾਂ ਗੰਦੀ ਹਵਾੜ ਨਿਕਲਦੀ ਰਹਿੰਦੀ ਹੈ, ਜੋ ਅਤਿਅੰਤ ਹਾਨੀਕਾਰਕ ਹੁੰਦੀ ਹੈ। ਇਹ ਰੂੜੀ ਤਾਂ ਘਰ ਤੋਂ ਬਾਹਰ ਦੁਰੇਡੇ ਹੁੰਦੀ ਹੈ, ਪਰ ਅਸੀਂ ਰੋਸੇ ਗਿਲੇ ਈਰਖਾ, ਦਵੈਤ ਅਤੇ ਕਿਰਨਾਂ ਦੇ ਅਤ ਮਲੀਨ ਖਿਆਲਾਂ ਅਤੇ ਵਲਵਲਿਆਂ ਨੂੰ ਨਿਤਾ ਪ੍ਰਤੀ ਰੂੜੀ ਵਾਂਗ ਆਪਣੇ ਅੰਦਰ ਹੀ ਮਨ ਚਿੱਤ ਅੰਤਸ਼ਕਰਨ ਦੇ ਵਿੱਚ ਜਮ੍ਹਾਂ ਕਰੀ ਜਾਂਦੇ ਹਾਂ, ਅਤੇ ਸਹਿਜੇ ਸਹਿਜੇ ਇਹ ਸਾਡੀ ਨੀਵੀਂ ਰੁਚੀ ਬਣ ਜਾਂਦੀ ਹੈ। ਸਾਨੂੰ ਕਦੇ ਇਹ ਅਹਿਸਾਸ ਨਹੀਂ ਹੁੰਦਾ ਕਿ ਇਸ ਤਰ੍ਹਾਂ ਅਸੀਂ ਇਸ ਰੂੜੀ ਦੀ ਹਵਾੜ ਅਥਵਾ ਅਣਦਿਸਦੇ ਗੁੱਝੇ ਅਗਨ ਸੋਕ ਸਾਗਰ ਦੁਆਰਾ ਜਿਉਂਦੇ ਜੀ ਹੀ ਆਪਣੇ ਮਨ ਤਨ ਹਿਰਦੇ ਨੂੰ ਸਾੜੀ ਬਾਲੀ ਜਾ ਰਹੇ ਹਾਂ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਅੰਤਰ ਕ੍ਰੋਧ ਅਹੰਕਾਰ ਹੈ, ਅਨ ਦਿਨ ਜਲੈ ਸਦਾ ਦੁੱਖ ਪਾਏ। ਇਹਦਾ ਨਤੀਜਾ ਕੀ ਹੁੰਦਾ ਹੈ ਕਿ ਸਾਨੂੰ ਕਈ ਪ੍ਰਕਾਰ ਦੇ ਸਰੀਰਕ ਅਤੇ ਮਾਨਸਿਕ ਰੋਗ ਲੱਗ ਜਾਂਦੇ ਹਨ, ਜਿਹਦੇ ਨਾਲ ਅਸੀਂ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਾਂ। ਗੰਭੀਰ ਸਰੀਰਕ ਰੋਗ, ਤਪਦਿਕ, ਕੈਂਸਰ ਆਦਿ, ਇਹਨਾਂ ਦਾ ਤਾਂ ਮੌਤ ਤੋਂ ਮਗਰੋਂ ਛੁਟਕਾਰਾ ਹੋ ਜਾਂਦਾ ਹੈ, ਪਰ ਸ਼ੱਕ, ਵਹਿਮ, ਡਰ, ਰੋਸ, ਸਾੜਾ, ਨਫ਼ਰਤ, ਈਰਖਾ, ਦਵੈਤ, ਨਿੰਦਾ, ਵੈਰ, ਵਿਰੋਧ, ਖੁਦਗਰਜ਼ੀ, ਕੁਲਝਣਾ, ਬਦਲਾ, ਟਾਕਰਾ, ਇਹੋ ਜਿਹੇ ਗੰਭੀਰ ਮਾਨਸਿਕ ਰੋਗ ਇਹ ਮੌਤ ਤੋਂ ਮਗਰੋਂ ਵੀ ਸਾਡਾ ਪਿੱਛਾ ਨਹੀਂ ਛੱਡਦੇ। ਅੰਤਸ਼ਕਰਨ ਦੁਆਰਾ ਇਹ ਜੀਵ ਦੇ ਨਾਲ ਜਾਂਦੇ ਹਨ, ਜੋ ਸਾਡੇ ਅਗਲੇ ਜਨਮਾਂ ਨੂੰ ਨਰਕਮਈ ਬਣਾ ਦਿੰਦੇ ਹਨ। ਗੰਭੀਰ ਸਰੀਰਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਜਿਵੇਂ ਕਈ ਚੀਜ਼ਾਂ ਤੋਂ ਐਲਰਜੀ ਹੁੰਦੀ ਹੈ, ਜਿਸ ਕਰਕੇ ਉਹ ਬਿਮਾਰੀ ਮੁੜ ਜ਼ੋਰਾਂ 'ਤੇ ਵਾਰ ਕਰਦੀ ਹੈ, ਇਸੇ ਤਰ੍ਹਾਂ ਸਾਡੀ ਆਪਣੀ ਉਲੀਕੀ ਹੋਈ ਕਾਲੀ ਸੂਚੀ, ਬਲੈਕ ਲਿਸਟ ਵਾਲੇ ਪ੍ਰਾਣੀਆਂ ਵਿੱਚੋਂ ਕਈ ਪ੍ਰਾਣੀ ਐਸੇ ਹੁੰਦੇ ਹਨ ਜਿਨ੍ਹਾਂ ਨਾਲ ਸਾਨੂੰ ਅਤਿਅੰਤ ਤੀਬਰ ਅਤੇ ਤੀਖਣ ਘਿਰਨਾ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ, ਸਾਡੇ ਅੰਦਰ ਇਹਨਾਂ ਲਈ ਇੰਨੀ ਤੀਖਣ ਐਲਰਜੀ ਹੋ ਜਾਂਦੀ ਹੈ ਕਿ ਇਹਨਾਂ ਦੀ ਯਾਦ ਆਉਣ ਨਾਲ ਜਾਂ ਇਹਨਾਂ ਦਾ ਨਾਮ ਸੁਣਨ ਨਾਲ ਹੀ ਸਾਨੂੰ ਸਨਕੱਪੜੀ ਅੱਗ ਲੱਗ ਜਾਂਦੀ ਹੈ। ਸਾਡੇ ਅੰਦਰ ਘਿਰਨਾ, ਕ੍ਰੋਧ, ਬਦਲੇ ਦੇ ਬੰਬ ਫਟ ਪੈਂਦੇ ਹਨ, ਜਿਨ੍ਹਾਂ ਦੇ ਜ਼ਹਿਰੀਲੇ ਭਾਂਬੜ ਵਿੱਚ ਅਸੀਂ ਕਿੰਨਾ ਚਿਰ ਸੜਦੇ, ਬਲਦੇ, ਸੁਲਗਦੇ ਰਹਿੰਦੇ ਹਾਂ। ਜਦੋਂ ਕਦੇ ਮਨ ਸ਼ਾਂਤ ਹੁੰਦਾ ਹੈ ਤਾਂ ਫਿਰ ਕੋਈ ਹੋਰ ਮਾੜੀ ਜਿਹੀ ਉਕਸਾਹਟ ਹੋ ਜਾਂਦੀ ਹੈ ਅਤੇ ਇਸ ਐਲਰਜੀ ਦਾ ਬੰਬ ਫਟ ਪੈਂਦਾ ਹੈ। ਇਸ ਤਰ੍ਹਾਂ ਸਾਡਾ ਮਨ ਆਪਣੀ ਰਚੀ ਹੋਈ ਐਲਰਜੀ ਦੇ ਤੀਖਣ ਜ਼ਹਿਰੀਲੇ ਭਾਂਬੜ ਵਿੱਚ ਲਗਾਤਾਰ ਸੜਦਾ ਬਲਦਾ ਰਹਿੰਦਾ ਹੈ, ਜਿਸ ਕਰਕੇ ਕਦੇ ਵੀ ਸੁੱਖ ਸ਼ਾਂਤੀ ਨਸੀਬ ਨਹੀਂ ਹੁੰਦੀ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ। ਐਸੇ ਐਲਰਜੀ ਨਾਲ ਮਨੂਰ ਹੋਏ ਹੋਏ ਕਾਲੇ ਬੰਨ ਦੀਆਂ ਮਲੀਨ ਮਾਨਸਿਕ ਕਿਰਨਾਂ ਰਾਹੀਂ ਸਾਡੇ ਆਲੇ ਪਦਾਲੇ ਦਾ ਵਾਤਾਵਰਣ ਵੀ ਅਣਸੁਖਾਵਾਂ ਹੋ ਜਾਂਦਾ ਹੈ। ਸਹਿਜੇ ਸਹਿਜੇ ਇਹ ਮਲੀਨ ਮਾਨਸਿਕ ਕਿਰਨਾਂ ਸਾਰੇ ਵਿਸ਼ਵ ਦੇ ਵਾਤਾਵਰਣ ਵਿੱਚ ਫੈਲ ਜਾਂਦੀਆਂ ਹਨ। ਸਰੀਰਕ ਮਰੀਜ਼ ਤਾਂ ਆਪਣੀ ਐਲਰਜੀ ਵਾਲੀਆਂ ਬਾਹਰਲੀਆਂ ਚੀਜ਼ਾਂ ਤੋਂ ਪਰਹੇਜ਼ ਕਰ ਸਕਦੇ ਹਨ, ਪਰ ਆਪਣੇ ਅੰਦਰ ਮਨ ਚਿੱਤ ਅੰਤਸ਼ ਕਰਨ ਵਿੱਚ ਇਸ ਆਪੋ ਸਹੇੜੀ ਹੋਈ ਰੋਸੇ ਗਿਲੇ ਤੋਂ ਉਪਜੀ ਮਲੀਨ ਰੁਚੀ ਦੀ ਹਵਾੜ ਜਾਂ ਐਲਰਜੀ ਤੋਂ ਕੋਈ ਵੀ ਉਪਾਅ ਨਹੀਂ ਹੋ ਸਕਦਾ। ਇਸ ਤਰ੍ਹਾਂ ਈਰਖਾ, ਦਵੈਤ, ਨਫ਼ਰਤ ਦੇ ਜ਼ਹਿਰ ਵਿੱਚ ਪਲਚ ਪਲਚ ਕੇ
ऐसे जीव चिड़चिड़े हो जाते हैं, खाम खा कुलझते रहते हैं, सधारण गल ते भी शक करते हैं, निकी निकी गल उत्ते छिथे पै जाते हैं, एवें हर एक दे गल पेंदे रहिंदे हन। वड्डू खाऊं वाला सुभाव हो जाता है, ज्वालामुखी वांग सदा फटन लई तैयार रहिंदे हन, हर एक उत्ते टीका टिप्पणी करते हैं, किसे विच चंग्याई नज़र नहीं आती, सारी दुनिया भैड़ी कोझी खतरनाक महसूस हुंदी है, सारी दुनिया डरौनी जापती है, सदा भय भीत हो के सहम विच रहिंदे हन। मन दे ऐसे मलीन जहरीले नज़रिए नाल इस काली ऐनक नाल उन्हां नूं दुनिया अंदर कोई चंग्याई नज़र नहीं आउंदी, कोई सोहणापनी दिसदी, कोई दैवी गुण महसूस नहीं हुंदे, कोई उचेरा साहस नहीं उपजदा, कोई उमा नहीं उठदा, कोई चाओ नहीं आउंदा, प्यार दे वलवले तों वांझे रहिंदे हन, कोई मित्र नज़र नहीं आउंदा, कोई भी हमदर्द नहीं दिसदा। इस तरह इस विशाल दुनिया विच रहिंदिआं होइआं ज्यूंदिआं जागदिआं भी ओह जीव भूतां प्रेतां वाली इकल महसूस करदा है अते अपनी होमे दी इकल कोठड़ी विच पलच पलच के अपना अमोलक जीवन अजाई गवा लैंदा है। ऐसा जीव आप भी नरक को भोगदा है ते इस सुहावनी कायनात नूं भी अपनी ईरखा द्वैत वैर विरोध की गुझी अग लाई जाता है। समुची दुनिया की अजोकी भयानक हालत इस गल का प्रतक सबूत है। सो ऐसे मनमुख जीव अकाल पुरख के सारे ही दैवी गुणा अकाल पुरख दियां बरकतां जिवें के सत संतोख दया धर्म खिमा सुख शांति मैत्री भाव सेवा भाव आपा वारना प्रीत प्रेम प्यार चाओ उमा खेड़ा सिदक शरदा भरोसा आदि इन्हां सारियां ही दैवी भावनावां तों वांझे ते कोरे रहिंदे हन। शरीरक बीमारियां दे इलाज लई जिवें परहेज़ अते दवाइयां दोनों ही लाजमी हन। जिस चीज़ तो सानू एलर्जी होवे उहदा परहेज़ अते त्याग भी करना लाजमी है, क्योंकि परहेज़ तो बगैर दवाइयां कारगर नहीं हो सकदियां। इस तरह रोसे गिले ईरखा द्वैत वैर विरोध दियां गंभीर मानसिक बीमारियां दे इलाज लई भी परहेज़ जां त्याग दी अत लोड़ है। पर रोसे गिले तो परहेज़ करन दी बजाए असी दूजियां दे औगणा नूं कोट कोट के अथवा निंदा चुगली करके स्वाद माणदे हाँ। इस तरह लोकां दे औगणा दी गंदगी दे छिदर फोल फोल के असी उहदी बदबू नूं सुंघदे हाँ माणदे हाँ, जिहदे नाल साडा मन बुद्धि चित होर भी मलीन हुंदा जांदा है। ये कालियां मैलियां अते दैवी भावनावां वालियां सफेद सूचियां दोनों ही ये साढ़े आपो अपने ख्यालां निश्चयां भावनावां जां मन दी रंगत अनुसार भिन्न भिन्न जीवन तजर्बियां तो बनदियां हन। एक पासे कालियां मैलियां ते दूसरे पासे दैवी भावनावां वालियां सफेद सूचियां, एक बन्ने वाइट लिस्ट दूसरे बन्ने ब्लैक लिस्ट। ये दोनों ही साढ़े अपने ख्यालां निश्चयां ते भावनावां जां मन दी रंगत अनुसार साढ़े भिन्न भिन्न जीवन तजर्बियां तो बनदियां हन, क्योंकि साढ़ियां भावनावां अते निजी तजर्बे ये भिन्न भिन्न हुंदे हन। सो साढ़ियां सूचियां भी अड्डो अड्डरियां हुंदियां हन। एक दी काली सूची ब्लैक लिस्ट वाला प्राणी दूजे दी सफेद सूची जां वाइट लिस्ट विच हो सकता है। जे किसी प्राणी नाल साडा तजर्बा मन भाउंदा सुखावां ते लाभदायक होवे तां उहदे नाल उहदे प्रति खिच मित्रता भरोसा प्यार सत्कार अते शरदा भावनी उपजदी है ते उह व्यक्ति साडी वाइट लिस्ट विच सफेद सूची विच शामिल हो जांदा है। इहदे ऐन उल्ट उही मनुख किसी दूजे प्राणी दे लई तलख अते हानिकारक तजर्बे विच आया होवे ਤਾਂ ਰੋਸ, ਘਿਰਨਾ, ਕ੍ਰੋਧ, ਵੈਰ, ਵਿਰੋਧ ਉਪਜਦਾ ਹੈ ਅਤੇ ਉਹ ਉਹਦੀ ਕਾਲੀ ਸੂਚੀ ਵਿੱਚ ਸ਼ਾਮਲ ਹੋ ਜਾਂਦਾ ਹੈ। ਸੋ ਜੇ ਸਾਡਾ ਮਨ ਮੈਲਾ ਹੈ ਤਾਂ ਸਾਡੇ ਹਿਰਦੇ ਵਿੱਚ ਕਾਲੀ ਸੂਚੀ, ਇਹ ਬਲੈਕਲਿਸਟ ਵੱਧਦੀ ਜਾਏਗੀ। ਇਸੇ ਤਰ੍ਹਾਂ ਜਿਉਂ ਜਿਉਂ ਸਾਡਾ ਮਨ ਨਿਰਮਲ ਹੁੰਦਾ ਜਾਏਗਾ ਤਿਉਂ ਤਿਉਂ ਕਾਲੀ ਸੂਚੀ ਘਟਦੀ ਜਾਏਗੀ ਅਤੇ ਸ਼ਰਧਾ ਭਾਵਨੀ ਵਾਲੀ ਸਫੇਦ ਸੂਚੀ ਵੱਧਦੀ ਜਾਏਗੀ। ਪਰ ਸਫਾਈ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਵਾਂਗ ਸਾਡਾ ਸੁਭਾਅ ਲੋਕਾਂ ਦੇ ਔਗਣ ਛਾਂਟਣੇ ਅਤੇ ਉਹਨਾਂ ਨਾਲ ਘਿਰਨਾ ਕਰਨਾ ਹੀ ਹੈ। ਲੋਕਾਂ ਦੇ ਔਗਣ ਛਾਂਟਣੇ, ਉਹਨਾਂ 'ਤੇ ਨੱਕ ਬੁੱਲ ਚਾੜਨੇ, ਨਿੰਦਾ ਕਰਨੀ, ਇਹ ਸਾਡੀ ਅੰਦਰਲੀ ਮਾਨਸਿਕ ਮੈਲ ਦਾ ਪ੍ਰਤੱਖ ਸਬੂਤ ਅਤੇ ਪ੍ਰਤੀਕ ਹੈ। ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਪੱਖ ਮਾਇਆ ਧਾਰੀ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਜੋ ਦੇਖੇ ਛਿਦਰ ਤੋ ਨਿੰਦਕ ਉਮਾਹੇ, ਭਲੋ ਦੇਖ ਦੁੱਖ ਭਰੀਐ, ਆਠ ਪਹਿਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਸਹਿਜੇ ਸਹਿਜੇ ਸਾਡੇ ਅੰਤਸ਼ਕਰਨ ਵਿੱਚ ਇਸ ਤਰ੍ਹਾਂ ਦੀਆਂ ਗੰਦਗੀ ਦੀਆਂ ਗੰਢਾਂ, ਇਹੋ ਜਿਹੀਆਂ ਮਿਸਲਾਂ, ਕੇਸ ਫਾਈਲਸ ਬਣਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚੋਂ ਅਸੀਂ ਕਦੀ ਕਿਸੇ ਦੀ, ਕਦੀ ਕਿਸੇ ਦੀ ਮਿਸਲ ਫੋਲ ਕੇ ਉਹਦੇ ਨਾਲ ਰੋਸੇ, ਗਿਲੇ, ਈਰਖਾ, ਦਵੈਤ, ਘਿਰਨਾ, ਵੈਰ, ਵਿਰੋਧ ਦੇ ਤੀਖਣ ਵਲਵਲਿਆਂ ਨਾਲ ਆਪਣਾ ਤਨ ਮਨ ਚਿੱਤ ਅਤੇ ਅੰਤਸ਼ਕਰਨ ਸਾੜੀ ਬਾਲੀ ਜਾਂਦੇ ਹਾਂ। ਇਹਦੀ ਵਜ੍ਹਾ ਨਾਲ ਸਾਡਾ ਸੁਭਾਅ ਲੋਕਾਂ ਦੀ ਨਿੱਕੀ ਨਿੱਕੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਔਗਣ ਛਾਂਟਣੇ, ਛਿੱਥੇ ਪੈਣਾ, ਰੋਸ ਕਰਨਾ, ਕੁਲਝਣਾ, ਨੱਕ ਚਾੜਨਾ, ਮੱਥੇ ਵੱਟ ਪਾਉਣਾ, ਵਿਅੰਗ ਕਰਨਾ, ਤਾਨੇ ਮਾਰਨੇ, ਜ਼ਹਿਰੀਲੇ ਮਿਹਣੇ ਮਾਰਨੇ, ਘਿਰਨਤ ਵਤੀਰਾ ਕਰਨਾ, ਜਾਂ ਆਪਣੇ ਸੰਬੰਧੀਆਂ, ਦੋਸਤਾਂ, ਮਿੱਤਰਾਂ, ਹਮਦਰਦੀਆਂ ਨੂੰ ਲਾ ਲਾ ਕੇ ਪਰੇ ਸੁੱਟਣਾ, ਉਹਨਾਂ ਨਾਲ ਵੈਰ ਵਿਰੋਧ ਰਚਾਉਣਾ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਸਮਾਜ ਤੋਂ ਅਲੱਗ ਥਲੱਗ ਹੋ ਜਾਂਦੇ ਹਾਂ ਅਤੇ ਆਪੋ ਘੜੀ ਹੋਈ ਕੱਲ ਕੋਠੜੀ ਵਿੱਚ ਨਰਕਮਈ ਜੀਵਨ ਭੋਗਦੇ ਹਾਂ। ਨਾਲ ਹੀ ਨਾਲ ਅਸੀਂ ਪਰਮਾਰਥ ਤੋਂ ਵੀ ਦੁਰੇਡੇ ਹੋ ਜਾਂਦੇ ਹਾਂ। ਐਸੇ ਲਗਾਤਾਰ ਨੀਵੇਂ ਅਤੇ ਮਲੀਨ ਖਿਆਲਾਂ, ਵਲਵਲਿਆਂ ਅਤੇ ਵਤੀਰੇ ਦਾ ਅਸਰ ਸਾਡੇ ਚਿਹਰੇ, ਮੋਹਰੇ, ਦਿਲ, ਦਿਮਾਗ, ਸ਼ਖਸੀਅਤ ਉੱਤੇ ਵੀ ਪੈਂਦਾ ਹੈ। ਇਸ ਤਰ੍ਹਾਂ ਸਾਡੀ ਸ਼ਕਲ ਸੂਰਤ ਵੀ ਕਰੂਪ ਅਤੇ ਭਿਆਨਕ ਬਣ ਜਾਂਦੀ ਹੈ। ਲੋਕ ਸਾਡੇ ਕੋਲੋਂ ਪਰਹੇਜ਼ ਕਰਨ ਲੱਗ ਪੈਂਦੇ ਹਨ। ਐਸਾ ਮਨਮੁਖੀ ਜੀਵਨ ਸਰਪ ਦੀ ਨਿਆਈ ਹੁੰਦਾ ਹੈ ਕਿਉਂਕਿ ਉਹ ਦਿਨ ਰਾਤ ਸਰਪ ਵਾਂਗ ਆਪਣੀ ਅੰਦਰਲੀ ਜ਼ਹਿਰ ਨਾਲ ਆਪ ਹੀ ਸੜਦੇ, ਬਲਦੇ, ਕੁਲਝਦੇ ਰਹਿੰਦੇ ਹਨ। ਜੋ ਕੋਈ ਉਹਨਾਂ ਦੇ ਨੇੜੇ ਜਾਵੇ ਉਹਨੂੰ ਵੀ ਆਪਣੇ ਜ਼ਹਿਰ ਨਾਲ ਸਾੜ ਸੁੱਟਦੇ ਹਨ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ, ਸੱਪ ਪਿੜਾਈ ਪਾਈਐ ਬਿਖ ਅੰਤਰ ਮਨ ਰੋਸ, ਪੂਰਬ ਲਿਖਿਆ ਪਾਈਐ ਕਿਸਨੋ ਦੀਜੈ ਦੋਸ। ਇਸ ਤਰ੍ਹਾਂ ਆਪਣੇ ਆਪ ਨੂੰ ਉੱਤਮ, ਭਲਾ ਭਲੇਰਾ ਅਤੇ ਅਭੁੱਲ ਸਮਝਣਾ, ਦੂਜਿਆਂ ਨੂੰ ਨੀਵਾਂ ਬੁਰਾ ਸਮਝ ਕੇ ਨੱਕ ਚਾੜਨਾ, ਉਹਨਾਂ ਦੇ ਔਗਣ ਛਾਂਟਣੇ, ਇਹ ਸਾਡੀ ਹਉਮੈ ਦੀ ਨਿਰੇਪੁਰੀ ਢੀਠਤਾਈ ਹੈ। ਪਰ ਇਹਦੇ ਉਲਟ ਗੁਰਬਾਣੀ ਤਾਂ ਸਾਨੂੰ ਹਲੀਮੀ ਅਤੇ ਨਿਮਰਤਾ ਦੇ ਉਪਦੇਸ਼ ਦਿੰਦੀ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ। ਇਹ ਇੱਕ ਮਾਨਸਿਕ ਪਰਹੇਜ਼ ਹੈ। ਜਿਵੇਂ ਕਿਸੇ ਬਿਮਾਰੀ ਲਈ ਇਲਾਜ ਦੇ ਨਾਲ ਨਾਲ ਪਰਹੇਜ਼ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਰੋਸੇ ਗਿਲਿਆਂ ਤੋਂ ਵੀ ਨੂੰ ਦੂਰ ਕਰਨ ਵਾਸਤੇ ਇਹ ਇੱਕ ਮਾਨਸਿਕ ਪਰਹੇਜ਼ ਹੈ, ਜੋ ਕਿ ਮਾਨਸਿਕ ਸਤਾ ਜਾਂ ਖਿਆਲਾਂ ਅਤੇ ਵਲਵਲਿਆਂ ਦੁਆਰਾ ਹੀ ਹੋ ਸਕਦਾ ਹੈ। ਇਸ ਮਾਨਸਿਕ ਪਰਹੇਜ਼ ਦਾ ਇੱਕੋ ਇੱਕ ਅਤ ਸੌਖਾ ਅਤੇ ਕਾਰਗਰ ਤਰੀਕਾ ਕੀ ਹੈ ਕਿ ਜਦੋਂ ਸਾਡੇ ਅੰਦਰ ਕਿਸੇ ਦੇ ਖਿਲਾਫ ਕੋਈ ਨੀਵਾਂ, ਭੈੜਾ ਖਿਆਲ ਆਵੇ, ਰੋਸੇ ਗਿਲੇ ਦਾ ਵਲਵਲਾ ਉੱਠੇ, ਤਾਂ ਉਹਨੂੰ ਫੌਰਨ ਹੋਊ ਕੋਈ ਨਾ, ਫਿਰ ਕੀ ਹੋਇਆ, ਜਾਣ ਦੇ, ਛੱਡ ਪਰੇ ਆਦਿ ਕਹਿ ਕੇ ਉਸੇ ਵੇਲੇ ਭੁਲਾ ਕੇ ਤਿਆਗ ਦਿੱਤਾ ਜਾਵੇ। ਪਰ ਐਸਾ ਉੱਤਮ ਵਰਤਾਰਾ ਦੇਵੀ ਗੁਣ ਖਿਮਾ ਤੋਂ ਉਪਜ ਸਕਦਾ ਹੈ ਅਤੇ ਖਿਮਾ ਦਾ ਹੀ ਪ੍ਰਤੀਕ ਅਤੇ ਪ੍ਰਗਟਾਵਾ ਹੈ। ਸੋ ਖਿਮਾ ਦੇ ਦੇਵੀ ਗੁਣ ਦੀ ਬਾਬਤ ਕੁਝ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਖਿਮਾ ਲਫਜ਼ ਦੇ ਅਰਥ ਕੀ ਹਨ? ਮੁਆਫ ਕਰਨਾ, ਬਖਸ਼ ਦੇਣਾ, ਗਲਤੀ ਨੂੰ ਅਣਡਿੱਠ ਕਰਨਾ। ਖਿਮਾ ਦੇ ਕਈ ਮਾਨਸਿਕ ਦਰਜੇ ਹਨ। ਪਹਿਲਾਂ ਤਾਂ ਅਸੀਂ ਉੱਪਰਲੇ ਮਨ ਨਾਲ ਦੂਜੇ ਦੀ ਗਲਤੀ ਮਾਫ ਕਰ ਦਿੰਦੇ ਹਾਂ ਪਰ ਅੰਤਰਗਤ ਰੋਸ ਜਾਂ ਖੋਰ ਰੱਖਦੇ ਹਾਂ। ਇਸ ਤਰ੍ਹਾਂ ਕਰਨ ਨਾਲ ਮਨ ਦੀ ਮੈਲ ਅਣਜਾਣੇ ਹੋਰ ਵੱਧਦੀ ਅਤੇ ਜਮ੍ਹਾਂ ਹੁੰਦੀ ਰਹਿੰਦੀ ਹੈ। ਆਖਿਰ ਮਾਨਸਿਕ ਰੋਸ ਦਾ ਬੰਬ ਫਿਰ ਫਟ ਪੈਂਦਾ ਹੈ। ਇਹ ਨਿਰਾਪੁਰਾ ਪਖੰਡ ਅਤੇ ਆਪਣੇ ਆਪ ਨਾਲ ਧੋਖਾ ਹੈ। ਇਹਨੂੰ ਖਿਮਾ ਨਹੀਂ ਕਿਹਾ ਜਾ ਸਕਦਾ। ਦੂਸਰਾ ਹੈ ਸੱਚੇ ਦਿਲੋਂ ਗਲਤੀ ਮਾਫ ਕਰ ਦੇਣਾ। ਇਸ ਤਰ੍ਹਾਂ ਮਨ ਉੱਤੇ ਰੋਸ ਤਾਂ ਆਉਂਦਾ ਹੈ ਪਰ ਦਿਮਾਗੀ ਗਿਆਨ ਦੁਆਰਾ ਅਸੀਂ ਉਸ ਰੋਸ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਨਾਲ ਰੋਸ ਤਾਂ ਭਾਵੇਂ ਮਿਟ ਜਾਵੇ ਪਰ ਰੋਸ ਦੀ ਮੈਲ ਦਾ ਦਾਗ ਜਾਂ ਧੱਬਾ ਉਹ ਸਾਡੇ ਅੰਤਿਸ਼ਕਰਨ ਦੀਆਂ ਡੂੰਘਿਆਈਆਂ ਵਿੱਚ ਟਿਕਿਆ ਰਹਿੰਦਾ ਹੈ। ਤੀਸਰਾ ਹੈ ਦੂਜੇ ਦੇ ਔਗਣਾਂ ਨੂੰ ਬਿਲਕੁਲ ਅਣਡਿੱਠ ਕਰਕੇ ਉਹਦੇ ਨਾਲ ਭਲਾ ਕਰਨਾ। ਇਹ ਉਲਟੀ ਖੇਲ ਪ੍ਰੇਮ ਕੀ ਹੈ ਜੋ ਬੜੀ ਕਠਿਨ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਚੌਥਾ, ਮਨ ਦੇ ਉੱਤੇ ਦੂਜੇ ਦੀ ਬੁਰਿਆਈ ਦਾ ਅਸਰ ਗ੍ਰਹਿਣ ਹੀ ਨਾ ਕਰਨਾ। ਇਹ ਤਾਂ ਉੱਚੀ ਸੁੱਚੀ ਅਧਿਆਤਮਿਕ ਅਵਸਥਾ ਹੈ ਜਿਹਦੇ ਵਿੱਚ ਸਾਡਾ ਹਿਰਦਾ ਨਾਮ ਸਿਮਰਨ ਅਤੇ ਇਲਾਹੀ ਪ੍ਰੇਮ ਸਵੈਪਨਾ ਵਿੱਚ ਇੰਨਾ ਮਗਨ ਹੋ ਜਾਂਦਾ ਹੈ ਕਿ ਉਹਦੇ ਉੱਤੇ ਬਾਹਰਲੇ ਨੀਵੇਂ ਮਲੀਨ ਵਰਤਾਰੇ ਦਾ ਮਹਾਤਮਾ ਬੁੱਧ ਜੀ ਵਾਂਗੂ, ਜਿਵੇਂ ਅਸੀਂ ਉਹ ਸਾਖੀ ਪਹਿਲਾਂ ਪੜ੍ਹੀ ਹੈ, ਉਹਦੇ ਵਾਂਗ ਅਸਰ ਹੀ ਨਹੀਂ ਹੁੰਦਾ। ਉਸਤਤ ਨਿੰਦਾ ਦੋ ਤਿਆਗੈ, ਖੋਜੇ ਪਦ ਨਿਰਬਾਨਾ, ਜਾਂ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਣਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਪਰ ਅਸੀਂ ਖਿਮਾ ਦੇ ਇਸ ਦੈਵੀ ਗੁਣ ਤੋਂ ਬਿਲਕੁਲ ਅਣਜਾਣ ਹਾਂ ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਰਹਿੰਦੇ ਹਾਂ, ਜਿਵੇਂ ਕਿ ਖਿਮਾ ਦਾ ਇਹ ਉਪਦੇਸ਼ ਕਿਸੇ ਹੋਰ ਲਈ ਉਚਾਰਿਆ ਗਿਆ ਹੋਵੇ। ਇੱਟ ਦਾ ਜਵਾਬ ਪੱਥਰ ਨਾਲ ਦੇਣਾ, ਇਹ ਅਸੀਂ ਆਪਣਾ ਫਰਜ਼ ਸਮਝਦੇ ਹਾਂ ਅਤੇ ਸਹਿਜੇ ਸਹਿਜੇ ਸਾਡਾ ਸੁਭਾਅ ਜਾਂ ਆਦਤ ਬਣ ਜਾਂਦੀ ਹੈ। ਇਸੇ ਕਾਰਨ ਸੰਸਾਰ ਵਿੱਚ ਇੰਨੀ ਖਿੱਚੋਤਾਣ, ਈਰਖਾ, ਦਵੈਤ, ਵੈਰ, ਵਿਰੋਧ, ਝਗੜੇ, ਲੜਾਈਆਂ ਵੱਧਦੀਆਂ ਜਾ ਰਹੀਆਂ ਹਨ, ਜਿਸ ਕਰਕੇ ਸੰਸਾਰ ਨਰਕ ਰੂਪ ਬਣ ਰਿਹਾ ਹੈ। ਆਦਿ ਤੋਂ ਹੀ ਸਾਡੇ ਗੁਰੂਆਂ, ਅਵਤਾਰਾਂ, ਪੀਰਾਂ, ਪੈਗੰਬਰਾਂ ਦੁਆਰਾ ਇਨਸਾਨ ਨੂੰ ਦੂਜਿਆਂ ਦੇ ਔਗਣਾਂ ਜਾਂ ਦੋਸ਼ਾਂ ਨੂੰ ਮਾਫ ਕਰਨ ਜਾਂ ਖਿਮਾ ਕਰਨ ਲਈ ਪ੍ਰੇਰਨਾ ਕੀਤੀ ਗਈ ਹੈ। ਕਿਸੇ ਨੇ 3 ਵਾਰੀ, ਕਿਸੇ ਨੇ 7 ਵਾਰੀ ਅਤੇ ਕਿਸੇ ਨੇ 70 ਵਾਰੀ ਮਾਫ ਕਰਨ ਦਾ ਉਪਦੇਸ਼ ਦਿੱਤਾ ਹੈ। ਪਰ ਧੰਨ ਹਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਇਨਸਾਨ ਤਾਂ ਸਦਾ ਭੁੱਲਣਹਾਰ ਹੈ। ਲੇਖੇ ਗਣਤ ਨਾ ਛੁੱਟੀਐ, ਕਾਚੀ ਭੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਅਤੇ ਗੁਰਮੁਖ ਨਿਰਮਲ ਬੁੱਧ। ਲੇਖੇ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬੱਚੇ ਅਨੇਕਾਂ ਗਲਤੀਆਂ ਕਰਦੇ ਹਨ ਪਰ ਮਾਂ ਆਪਣੇ ਮਾਂ ਪਿਆਰ ਵਿੱਚ ਬੱਚੇ ਦੇ ਸਾਰੇ ਔਗਣਾਂ ਨੂੰ ਅਣਡਿੱਠ ਕਰਕੇ ਫਿਰ ਬੱਚੇ ਨਾਲ ਪਿਆਰ ਕਰਦੀ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਦੇਤੇ। ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਦੇ ਬੱਚੇ ਹਾਂ ਅਤੇ ਇਲਾਹੀ ਮਾਂ ਬਾਪ ਦੇ ਨਾਤੇ ਪਰਮੇਸ਼ਰ ਵੀ ਆਪਣੇ ਇਲਾਹੀ ਬਿਰਦ ਅਨੁਸਾਰ ਸਾਡੀਆਂ ਸਾਰੀਆਂ ਗਲਤੀਆਂ ਜਾਂ ਔਗਣਾਂ ਨੂੰ ਨਹੀਂ ਚਿਤਾਰਦਾ, ਸਦਾ ਮਾਫ ਜਾਂ ਖਿਮਾ ਕਰਦਾ ਰਹਿੰਦਾ ਹੈ। ਕਿਉਂਕਿ ਪਰਮੇਸ਼ਰ ਨੂੰ ਪਤਾ ਹੈ ਕਿ ਇਨਸਾਨ ਭੁੱਲਣਹਾਰ ਹੈ। ਜੇਕਰ ਅਕਾਲ ਪੁਰਖ ਵੀ ਸਾਡੇ ਸਾਰੇ ਔਗਣਾਂ ਜਾਂ ਪਾਪਾਂ ਨੂੰ ਚਿਤਾਰਨ ਲੱਗੇ, ਸਾਡੇ ਕਰਮਾਂ ਦਾ ਲੇਖਾ ਵਿਚਾਰੇ, ਤਾਂ ਇਸ ਮਾਇਕੀ ਨਰਕ ਵਿੱਚੋਂ ਸਾਡੀ ਕਲਿਆਣ ਹੋਣ ਦੀ ਕੋਈ ਵੀ ਆਸ ਨਹੀਂ ਹੋ ਸਕਦੀ। ਹਰ ਜਿਉ ਲੇਖੇ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਇਸ ਕਰਕੇ ਇਨਸਾਨ ਦੀ ਕਲਿਆਣਤਾ ਪਰਮੇਸ਼ਰ ਦੇ ਇਸ ਦੈਵੀ ਗੁਣ ਖਿਮਾ ਦੇ ਬਿਰਧ ਦੁਆਰਾ ਹੀ ਹੋ ਸਕਦੀ ਹੈ। ਗੁਰਬਾਣੀ ਵਿੱਚ ਦਰਸਾਇਆ ਗਿਆ ਹੈ ਕਿ ਅਕਾਲ ਪੁਰਖ ਸਾਡੀਆਂ ਅਨੇਕਾਂ ਗਲਤੀਆਂ, ਭੁੱਲਾਂ, ਅਣਪਾਂ ਜਾਂ ਪਾਪਾਂ ਨੂੰ ਆਪਣੇ ਸਦਬਖਸ਼ਿੰਦ ਸਦਾ ਮਿਹਰਬਾਨ ਔਗਣ ਕੋ ਨਾ ਚਿਤਾਰਦਾ ਬਹੁਤ ਅਣਪ ਜਰਤ ਪਤਿਤ ਪਾਵਨ ਦੇ ਇਲਾਹੀ ਬਿਰਧ ਅਨੁਸਾਰ ਉਹਨਾਂ ਨੂੰ ਅਣਡਿੱਠ ਕਰਕੇ ਭੁਲਾ ਦਿੰਦਾ ਹੈ ਅਤੇ ਫਿਰ ਵੀ ਸਾਨੂੰ ਬੇਮੁੱਖ ਜੀਵਾਂ ਨੂੰ ਪ੍ਰਿਤਪਾਲਦਾ ਹੈ, ਨਿੱਤ ਸਾਰ ਸੰਭਾਲਦਾ ਹੈ, ਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦਬਖਸ਼ਿੰਦ। ਪ੍ਰਿਤਪਾਲੇ ਨਿੱਤ ਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਅਕਿਰਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਲ। ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਪਰਮੇਸ਼ਰ ਨੇ ਇਸ ਦੈਵੀ ਬਿਰਧ ਦੇ ਅਸੀਂ ਉਦੋਂ ਪਾਤਰ ਹੁੰਦੇ ਹਾਂ ਜਦੋਂ ਅਸੀਂ ਆਪਣੀਆਂ ਗਲਤੀਆਂ ਜਾਂ ਔਗਣਾਂ ਨੂੰ ਮਹਿਸੂਸ ਕਰੀਏ, ਉਹਦਾ ਪਛਤਾਵਾ ਕਰੀਏ, ਉਹਦੇ ਤੋਂ ਤੌਬਾ ਕਰੀਏ, ਨਿਮੋ ਝੂਣੇ ਹੋਈਏ ਅਤੇ ਤਰਾ ਤਰਾ ਕਰਕੇ ਗੁਰੂ ਦੀ ਸ਼ਰਣੀ ਢਹਿ ਢੇਰੀ ਹੋ ਜਾਈਏ। ਪਰਮੇਸ਼ਰ ਸਾਨੂੰ ਮੁਆਫ਼ ਤਾਂ ਕਰਦਾ ਹੈ ਪਰ ਕਦੋਂ? ਜਦੋਂ ਅਸੀਂ ਆਪਣੀ ਹਉਮੈ ਆਪਣੀ ਢੀਠਤਾਈ ਛੱਡ ਕੇ ਆਪਣੇ ਔਗਣਾਂ ਨੂੰ ਮਹਿਸੂਸ ਕਰੀਏ, ਪਛਤਾਵਾ ਕਰੀਏ, ਤੌਬਾ ਕਰੀਏ, ਉਹਦੇ ਅੱਗੇ ਨਿੰਮੋ ਚੁਣੇ ਹੋ ਕੇ ਤਰਾ ਤਰਾ ਕਰਕੇ ਗੁਰੂ ਦੀ ਸ਼ਰਣੀ ਢਹਿ ਢੇਰੀ ਹੋ ਜਾਈਏ। ਜਿਉਂ ਜਾਣੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ ਅਵਗਣ ਮੇਰਿਆ। ਹਮ ਮੂਰਖ ਮੁਗਧ ਗਿਆਨਮਤੀ ਸਰਨਾਗਤ ਪੁਰਖ ਅਜਨਮਾ, ਕਰ ਕਿਰਪਾ ਰਖ ਲੇਵੋ ਮੇਰੇ ਠਾਕੁਰ ਹਮ ਪਾਥਰਹੀਨ ਅਕਰਮਾ। ਤੁਮ ਸਮਰਥਾ ਕਾਰਨ ਕਰਨ ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹੇ ਅਪਰਾਧੀ ਸਰਨ ਚਰਨ। ਹਮਰੋ ਸੁਹਾਓ ਸਦਾ ਸਦ ਭੂਲਨ, ਤੁਮਰੋ ਬਿਰਧ ਪਤਿਤ ਉਦਰਨ। ਤਰਾਹ ਤਰਾਹ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ, ਕਹਿ ਨਾਨਕ ਸਭ ਔਗਨ ਮੋ ਮੈਂ ਰਾਖ ਲੇਹੋ ਸਰਨਾਇਓ। ਤਰਾਹ ਤਰਾਹ ਕਰ ਸਰਨੀ ਆਏ ਜਲ ਤੋ ਕਿਰਪਾ ਕੀ ਜੈ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ। ਪਰ ਸਾਡਾ ਮੈਲਾ ਅਤੇ ਘਮੰਡੀ ਮਨ ਸਾਨੂੰ ਆਪਣੇ ਔਗਣ ਮੰਨਣ ਤੋਂ ਹੋੜਦਾ ਹੈ, ਬਲਕਿ ਅਸੀਂ ਆਪਣੀ ਹਰ ਇੱਕ ਗਲਤੀ ਨੂੰ ਛੁਪਾਉਣ ਜਾਂ ਢੱਕਣ ਲਈ ਆਪਣੀ ਕੂੜੀ ਚਤੁਰਾਈ ਨਾਲ ਅਨੇਕਾਂ ਢਕੌਂਸਲੇ ਘੜਦੇ ਹਾਂ। ਆਪਣੀਆਂ ਗਲਤੀਆਂ ਨੂੰ ਜਾਇਜ਼ ਕਰਾਰ ਦੇਣ ਲਈ ਕਈ ਬਹਾਨਿਆਂ, ਕਈ ਹੱਥ ਕੰਡਿਆਂ ਨਾਲ ਉਹਨਾਂ ਉੱਤੇ ਪੋਚਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਸਾਡਾ ਦੋਸ਼ ਜਾਂ ਜ਼ੁਰਮ ਦੂਰਾ ਹੋ ਜਾਂਦਾ ਹੈ। ਪਹਿਲਾ ਗਲਤੀ ਕਰਨ ਦਾ ਦੋਸ਼, ਦੂਜਾ ਗਲਤੀ ਨੂੰ ਛੁਪਾਉਣ ਦਾ ਜਾਂ ਉਹਨੂੰ ਜਾਇਜ਼ ਬਣਾਉਣ ਦਾ ਦੋਸ਼। ਅਸਲ ਵਿੱਚ ਸਾਡਾ ਹਉਮੈ ਵਿਹੜਿਆ ਮਨ ਭਰਮ ਦੇ ਭੁਲੇਖੇ ਵਿੱਚ ਆਪਣੇ ਆਪ ਨੂੰ ਦੋਸ਼ਹੀਣ, ਨਿਰਮਲ ਅਤੇ ਪੂਰਨ ਹਸਤੀ ਸਮਝੀ ਬੈਠਾ ਹੈ ਅਤੇ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਸਾਡੇ ਅੰਦਰ ਕੋਈ ਮੈਲ ਜਾਂ ਕਾਲੀ ਸੂਚੀ ਬਲੈਕ ਲਿਸਟ ਹੋ ਸਕਦੀ ਹੈ। ਜਿਵੇਂ ਲਾਲਟੇਨ ਦੀ ਚਿਮਨੀ ਜੇ ਸਾਫ਼ ਹੋਵੇ ਤਾਂ ਅੰਦਰਲੀ ਰੌਸ਼ਨੀ ਦਾ ਅਕਸ ਬਾਹਰ ਪੈਣਾ ਲਾਜ਼ਮੀ ਹੈ। ਜੇ ਰੌਸ਼ਨੀ ਬਾਹਰ ਵੱਲ ਪੂਰੀ ਨਹੀਂ ਆਉਂਦੀ ਤਾਂ ਸਮਝੋ ਸਾਡੀ ਚਿਮਨੀ ਮੈਲੀ ਹੈ। ਜੀਵਾਂ ਦੇ ਅੰਤਰ ਆਤਮੇ ਹਰੀ ਦੀ ਨਿਰਮਲ ਜੋਤ ਨਿਸਬਾਸੁਰ ਜਗਮਗਾ ਰਹੀ ਹੈ। ਜੇਕਰ ਇਲਾਹੀ ਜੋਤ ਦਾ ਅਕਸ ਸਾਡੇ ਮਨ ਉੱਤੇ ਨਹੀਂ ਪੈਂਦਾ, ਅਰਥਾਤ ਗੋਬਿੰਦ ਨਹੀਂ ਗੱਜਦਾ, ਤਾਂ ਇਹ ਪੱਕਾ ਸਬੂਤ ਹੈ ਕਿ ਰੋਸੇ, ਗਿਲੇ, ਈਰਖਾ, ਦਵੈਤ ਦੀਆਂ ਮਲੀਨ ਭਾਵਨਾਵਾਂ ਨਾਲ ਸਾਡਾ ਮਨ ਅਤਿਅੰਤ ਮੈਲਾ ਹੋਇਆ ਹੋਇਆ ਹੈ। ਜੇਕਰ ਸਾਡਾ ਮਨ ਨਿਰਮਲ ਹੋਵੇ ਤਾਂ ਇਲਾਹੀ ਜੋਤ ਦਾ ਅਕਸ ਜਾਂ ਆਤਮਿਕ ਰੌਸ਼ਨੀ ਸਾਡੇ ਮਨ ਚਿੱਤ ਅੰਤਸ਼ਕਰਨ ਨੂੰ ਰੁਸ਼ਨਾ ਦਿੰਦੀ ਹੈ। ਗਈ ਗਿਲਾਨ ਸਾਧ ਕੈ ਸੰਗ, ਮਨ ਤਨ ਰਾਥੋ ਹਰ ਕੈ ਰੰਗ। ਇਸ ਲਈ ਮਨ ਵਿੱਚ ਰੋਸੇ, ਗਿਲੇ, ਈਰਖਾ, ਦਵੈਤ ਦੀ ਮਲੀਨਤਾ ਦੇ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਭਲਾ ਭਲੇਰਾ ਅਤੇ ਪੂਰਨ ਸਮਝਣਾ ਇਹ ਸਾਡੀ ਹਉਮੈ ਦੀ ਢੀਠਤਾਈ ਅਤੇ ਅਗਿਆਨਤਾ ਦਾ ਦੀਰਘ ਭਰਮ ਭੁਲੇਖਾ ਹੈ। ਇਹ ਸਾਡਾ ਆਪਣੇ ਆਪ ਨਾਲ ਧੋਖਾ ਹੈ। ਇਸ ਤਰ੍ਹਾਂ ਸਾਡਾ ਮਨ ਹੋਰ ਵੀ ਮੈਲਾ ਹੁੰਦਾ ਜਾਂਦਾ ਹੈ ਅਤੇ ਅਸੀਂ ਮਾਇਕੀ ਰਸਾਤਲ ਵੱਲ ਰੁੜਦੇ ਜਾਂਦੇ ਹਾਂ। ਦੂਜੇ ਪਾਸੇ ਜੇਕਰ ਸਤਸੰਗ ਕਰਦਿਆਂ ਸਾਨੂੰ ਆਪਣੀ ਗਲਤੀ ਜਾਂ ਔਗਣ ਮਹਿਸੂਸ ਹੋ ਜਾਣ, ਉਹਦੇ ਉੱਤੇ ਪਛਤਾਵਾ ਕਰਕੇ ਮਾਫੀ ਮੰਗੀਏ, ਤਾਂ ਇਹ ਮਾਨਸਿਕ ਗੁਣ ਜਿਵੇਂ ਮਹਿਸੂਸ ਕਰਨਾ, ਪਛਤਾਵਾ ਕਰਨਾ, ਤੌਬਾ ਕਰਨੀ, ਨਿਮੋ ਝੂਣੇ ਹੋਣਾ, ਤਰਾਹ ਤਰਾਹ ਕਰਨਾ, ਸੱਚੇ ਦਿਲੋਂ ਮਾਫੀ ਮੰਗਣੀ, ਇਹ ਸਾਡੀ ਆਤਮਿਕ ਤਰੱਕੀ ਲਈ ਇੱਕ ਪੌੜੀ ਬਣ ਜਾਂਦੇ ਹਨ, ਜਿਸ ਦੁਆਰਾ ਅਸੀਂ ਹੋਰ ਉਚੇਰੇ, ਚੰਗੇਰੇ, ਸੁਹਣੇਰੇ ਆਤਮਿਕ ਮੰਡਲਾਂ ਵਿੱਚ ਉਡਾਰੀ ਲਾ ਸਕਦੇ ਹਾਂ, ਜਿੱਥੇ ਪਰਮੇਸ਼ਰ ਖੁਦ ਸਦਬਖਸ਼ਿੰਦ ਸਦਾ ਮਿਹਰਬਾਨਾ ਹੈ। ਉੱਥੇ ਸਾਨੂੰ ਇਨਸਾਨਾਂ ਨੂੰ ਵੀ ਇਹਨਾਂ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਗੁਰਬਾਣੀ ਵਿੱਚ ਤਾਕੀਦ ਕੀਤੀ ਗਈ ਹੈ। ਰੋਸ ਨਾ ਕਾਹੂੰ ਸੰਗ ਕਰੋ ਆਪਣ ਆਪ ਵਿਚਾਰ, ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੇ, ਸਾਂਝ ਕਰੀਜੈ ਗੁਣਿਆ ਕੇਰੀ, ਛੋੜ ਔਗਣ ਚੱਲੀਐ, ਦਇਆ ਛਿਮਾ ਤਨ ਪ੍ਰੀਤ। ਪਰ ਸਾਡੀ ਕਿੰਨੀ ਮੂਰਖਤਾ ਦੀ ਢੀਠਤਾਈ ਹੈ ਕਿ ਅਸੀਂ ਆਪਣੇ ਬੇਅੰਤ ਔਗਣਾਂ ਦੀ ਮਾਫੀ ਲਈ ਤਾਂ ਉੱਪਰਲੇ ਮਨੋਂ ਅਰਦਾਸਾਂ ਕਰਦੇ ਹਾਂ, ਪਰ ਖੁਦ ਲੋਕਾਂ ਦੇ ਔਗਣਾਂ ਨੂੰ ਇੱਕ ਵਾਰੀ ਵੀ ਮਾਫ਼ ਕਰਨ ਜਾਂ ਭੁਲਾਉਣ ਲਈ ਤਿਆਰ ਨਹੀਂ, ਬਲਕਿ ਉਹਨਾਂ ਦੇ ਹਰ ਇੱਕ ਔਗਣ ਨੂੰ ਮੁੜ ਮੁੜ ਚੇਤੇ ਕਰਕੇ ਹਰ ਵਾਰੀ ਉਹਦੇ ਉੱਤੇ ਪਲੇਥਣ ਲਾਈ ਜਾਂਦੇ ਹਨ। ਸਾਡਾ ਮਨ ਕਾਲੀ ਸੂਚੀ ਵਾਲੇ ਜੀਵਾਂ ਨਾਲ ਇੰਨਾ ਐਲਰਜਿਕ ਹੋ ਜਾਂਦਾ ਹੈ ਕਿ ਅਸੀਂ ਉਹਨਾਂ ਦੇ ਚੰਗੇ ਗੁਣਾਂ ਉੱਤੇ ਵੀ ਆਪਣੇ ਤਸਬ ਨਾਲ ਮੈਲੀ ਰੰਗਣ ਚਾੜ ਕੇ ਉਹਨਾਂ ਦੇ ਗੁਣਾਂ ਨੂੰ ਛੁਟਿਆਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਹਿਰਦੇ ਵਿੱਚ ਲੋਕਾਂ ਦੇ ਔਗਣਾਂ ਦੀ ਰੂੜੀ ਵਧਾਈ ਜਾਂਦੇ ਹਾਂ ਅਤੇ ਇਸ ਆਪੋ ਬਣਾਈ ਹੋਈ ਰੂੜੀ ਦੀ ਸੜਿਹਾਂਦ ਨਾਲ ਆਪਣੇ ਮਨ ਨੂੰ ਸਾੜੀ ਜਾਂਦੇ ਹਾਂ। ਇਨਸਾਨਾਂ ਦੀ ਇਹ ਛਲੀਆ ਪ੍ਰਵਿਰਤੀ ਹੈ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਅਨੇਕਾਂ ਪਾਪ ਜਾਂ ਔਗਣ ਤਾਂ ਲੋਕ ਮਾਫ਼ ਕਰੀ ਜਾਣ, ਭੁਲਾਈ ਜਾਣ, ਪਰ ਉਹ ਖੁਦ ਦੂਜਿਆਂ ਦਾ ਇੱਕ ਵੀ ਔਗਣ ਮਾਫ਼ ਕਰਨ ਜਾਂ ਭੁਲਾਉਣ ਨੂੰ ਤਿਆਰ ਨਹੀਂ ਹੁੰਦੇ। ਇਹਦੇ ਤੋਂ ਜ਼ਾਹਰ ਹੁੰਦਾ ਹੈ ਕਿ ਇਨਸਾਨ ਕਿੰਨੇ ਖੁਦ ਪਸੰਦ, ਸਵਾਰਥੀ, ਅਕ੍ਰਿਤਕਣ, ਆਪ ਮੁਹਾਰੇ, ਪਾਖੰਡੀ ਅਤੇ ਕਪਟੀ ਹਨ। ਐਸੀ ਮਲੀਨ ਫਿਤਰਤ ਜਾਂ ਪ੍ਰਵਿਰਤੀ ਇਹ ਸਾਡੀ ਹਉਮੈ ਦੀ ਢੀਠਤਾਈ ਅਤੇ ਅਗਿਆਨਤਾ ਦਾ ਪ੍ਰਤੀਕ ਹੈ। ਅਸੀਂ ਆਪੋ ਬਣੇ ਹੋਏ ਜੱਜ, ਸੈਲਫ ਅਪੁਆਇੰਟਡ ਜੱਜ, ਲੋਕਾਂ ਦੇ ਔਗਣਾਂ ਬਾਬਤ ਫੈਸਲਾ ਕਰਨ ਜਾਂ ਉਹਨਾਂ ਦੇ ਉੱਤੇ ਫਤਵਾ ਲਾਉਣ ਲਈ ਤਾਂ ਤਤਪਰ ਰਹਿੰਦੇ ਹਾਂ, ਪਰ ਜਦ ਕੋਈ ਸਾਡੇ ਔਗਣ ਜ਼ਾਹਰ ਕਰਦਾ ਹੈ ਤਾਂ ਅਸੀਂ ਘਬਰਾਉਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਪੇ ਅਤੇ ਲੋਕਾਂ ਨੂੰ ਤਾਂ ਧੋਖਾ ਦੇ ਸਕਦੇ ਹਾਂ, ਪਰ ਧਰਮ ਰਾਏ ਦੇ ਚੀਰੇ ਤੋਂ ਨਹੀਂ ਬਚ ਸਕਦੇ। ਅਸੀਂ ਹਉਮੈ ਦੀ ਢੀਠਤਾਈ ਦੀ ਵਜ੍ਹਾ ਨਾਲ ਆਪਣਾ ਲੋਕ ਪਰਲੋਕ ਦੋਨੋਂ ਗਵਾ ਲੈਂਦੇ ਹਾਂ ਅਤੇ ਆਵਾਗਮਨ ਦੇ ਚੱਕਰ ਵਿੱਚ ਮੁੜ ਮੁੜ ਕੇ ਖੁਆਰ ਹੋ ਕੇ ਨਰਕ ਭੋਗਦੇ ਰਹਿੰਦੇ ਹਾਂ। ਯਤਨ ਕਰੇ ਮਨੁੱਖ ਡਹਿਕਾਵੇ, ਉਹ ਅੰਤਰਜਾਮੀ ਜਾਣੈ, ਪਾਪ ਕਰੇ ਕਰ ਮੁੱਕਰ ਪਾਵੇ, ਭੇਖ ਕਰੇ ਨਿਰਬਾਨੇ। ਕਬੀਰ ਜੇਤੇ ਪਾਪ ਕੀਏ, ਰਾਖੇ ਤਲੇ ਦੁਰਾਏ, ਪ੍ਰਗਟ ਭੈ ਨਿਦਾਨ, ਸਭ ਜਬ ਪੁੱਛੇ ਧਰਮ ਰਾਏ। ਜੇ ਕਿਤੇ ਇਮਤਿਹਾਨ ਵਿੱਚ ਬੱਚਾ ਫੇਲ ਹੋ ਜਾਵੇ ਤਾਂ ਉਹਨੂੰ ਦੁਬਾਰਾ ਇਮਤਿਹਾਨ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ। ਜੇਕਰ ਉਹ ਫਿਰ ਵੀ ਫੇਲ ਹੋ ਜਾਵੇ ਤਾਂ ਉਹਨੂੰ ਮੁੜ ਮੁੜ ਕੇ ਵਿੱਦਿਅਕ ਤਰੱਕੀ ਦੇ ਮੌਕੇ ਮਿਲਦੇ ਹਨ। ਇਨਸਾਨ ਭੁੱਲਣਹਾਰ ਹੋਣ ਕਰਕੇ ਮੁੜ ਮੁੜ ਗਲਤੀਆਂ ਕਰਦਾ ਹੈ ਅਤੇ ਪਰਮੇਸ਼ਰ ਵੀ ਆਪਣੇ ਸਦਬਖਸ਼ਿੰਦ ਸਦਾ ਮਿਹਰਬਾਨਾ ਔਗਣ ਕੋ ਨਾ ਚਿਤਾਰਦਾ ਦੇ ਇਲਾਹੀ ਬਿਰਦ ਦੁਆਰਾ ਉਹਨੂੰ ਜੀਵਨ ਸੁਧਾਰ ਲਈ ਸਾਧ ਸੰਗਤ ਅਤੇ ਗੁਰ ਉਪਦੇਸ਼ਾਂ ਰਾਹੀਂ ਮੁੜ ਮੁੜ ਕੇ ਮੌਕੇ ਦਿੰਦਾ ਰਹਿੰਦਾ ਹੈ। ਇਹ ਮੌਕੇ ਸਿਰਫ ਇੱਕ ਜਨਮ ਤੱਕ ਸੀਮਤ ਨਹੀਂ ਹੁੰਦੇ, ਬਲਕਿ ਕਈ ਜਨਮਾਂ ਤੱਕ ਰੂਹ ਦੀ ਆਤਮਿਕ ਤਰੱਕੀ ਲਈ ਸਾਨੂੰ ਲਗਾਤਾਰ ਮੌਕੇ ਮਿਲਦੇ ਹਨ,
ਜਦ ਤੱਕ ਕਿ ਉਹ ਰੂਹ ਮਾਇਆ ਦੇ ਅੰਧ ਗੁਬਾਰ ਵਿੱਚੋਂ ਨਿਕਲ ਕੇ ਆਤਮਿਕ ਮੰਡਲ ਵਿੱਚ ਸਮਾ ਨਹੀਂ ਜਾਂਦੀ। ਕਾਇਨਾਤ ਵਿੱਚ ਹਰ ਇੱਕ ਚੀਜ਼ ਬਦਲ ਰਹੀ ਹੈ, ਸਿਰਫ ਅਕਾਲ ਪੁਰਖ ਅਤੇ ਉਹਦਾ ਨਾਮ ਅਟਲ ਅਤੇ ਸਥਿਰ ਹੈ। ਐਸੀ ਬਦਲਵੀਂ ਦੁਨੀਆ ਵਿੱਚ ਹਰ ਇੱਕ ਜੀਵ ਆਪੋ ਆਪਣੇ ਵਾਤਾਵਰਣ ਅਤੇ ਸੰਗਤ ਅਨੁਸਾਰ ਬਦਲ ਰਿਹਾ ਹੈ। ਸੋ ਜੋ ਜੀਵ ਅੱਜ ਮਨਮੁੱਖ ਹੈ, ਉਹ ਸੰਗਤ ਦੁਆਰਾ, ਸਤ ਸੰਗਤ ਦੁਆਰਾ ਸਹਿਜੇ ਸਹਿਜੇ ਗੁਰਮੁਖ ਬਣ ਸਕਦਾ ਹੈ। ਇਹਦੇ ਉਲਟ ਮਾੜੀ ਸੰਗਤ ਜਾਂ ਕੁਸੰਗਤ ਦੁਆਰਾ ਜੀਵ ਗੁਰਮੁਖ ਅਵਸਥਾ ਤੋਂ ਮਾਨਸਿਕ ਮੰਡਲ ਵੱਲ ਵੀ ਰਿਸਕ ਸਕਦਾ ਹੈ। ਪਰ ਅਸੀਂ ਇਸ ਦੈਵੀ ਅਸੂਲ ਦੇ ਐਨ ਉਲਟ ਦੂਜਿਆਂ ਦੀਆਂ ਭੁੱਲਾਂ ਨੂੰ ਖਿਮਾ ਕਰਕੇ ਇੱਕ ਵਾਰੀ ਵੀ ਉਹਨਾਂ ਨੂੰ ਸੁਧਰਨ ਜਾਂ ਤਰੱਕੀ ਕਰਨ ਦਾ ਮੌਕਾ ਨਹੀਂ ਦਿੰਦੇ, ਬਲਕਿ ਉਹਨੂੰ ਸਦਾ ਲਈ ਨਿਖਿੱਧ ਕਰਕੇ ਆਪਣੀ ਪੱਕੀ ਕਾਲੀ ਸੂਚੀ ਵਿੱਚ ਚਾੜ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਕਿਸੇ ਦਾ ਇੱਕ ਔਗਣ ਦੇਖ ਕੇ ਹੀ ਉਹਨੂੰ ਆਪਣੀ ਬਣਾਈ ਕਾਲੀ ਸੂਚੀ ਵਿੱਚ ਸਦਾ ਲਈ ਪੱਕੇ ਤੌਰ 'ਤੇ ਦਰਜ ਕਰ ਦਿੰਦੇ ਹਾਂ ਅਤੇ ਉਹਦੀ ਮਾਨਸਿਕ ਤੌਰ 'ਤੇ ਬਦਲਣ ਦੀ ਸੰਭਾਵਨਾ ਨੂੰ ਅੱਖੋਂ ਓਹਲੇ ਕਰ ਦਿੰਦੇ ਹਾਂ। ਇਹ ਸਾਡੀ ਨਿਰੀਪੁਰੀ ਹੋਮੇ ਦੀ ਢੀਠਤਾਈ ਹੈ। ਸਾਡੀ ਇਸ ਹੋਮੇ ਦੀ ਢੀਠਤਾਈ ਦੇ ਬਾਵਜੂਦ ਵੀ ਪਰਮੇਸ਼ਰ ਹਰ ਇੱਕ ਰੂਹ ਨੂੰ ਆਤਮਿਕ ਤਰੱਕੀ ਲਈ ਲਗਾਤਾਰ ਮੌਕੇ ਦੇ ਰਿਹਾ ਹੈ, ਕਿਉਂਕਿ ਇਲਾਹੀ ਮੰਡਲ ਵਿੱਚ ਕੋਈ ਕਾਲੀ ਸੂਚੀ ਬਲੈਕ ਲਿਸਟ ਹੈ ਹੀ ਨਹੀਂ। ਇਲਾਹੀ ਮੰਡਲ ਵਿੱਚ ਸਾਰੇ ਜੀਵ ਰੂਹਾਨੀ ਬੱਚੇ ਹੀ ਮੰਨੇ ਜਾਂਦੇ ਹਨ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ, ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਇਸ ਵਿਸ਼ੇ ਉੱਤੇ ਗੁਰਬਾਣੀ ਸਾਡੀ ਇਉਂ ਅਗਵਾਈ ਕਰਦੀ ਹੈ, ਮਨੇ ਨਾ ਕੀਜੈ ਰੋਸ, ਜਮੇ ਨਾ ਦੀਜੈ ਦੋਸ, ਨਿਰਮਲ ਨਿਰਵਾਣ ਪਦ ਚੀਨ ਲੀਜੈ। ਏਕੈ ਵਰਤੇ ਅਵਰ ਨਾ ਕੋਏ, ਮਨ ਰੋਸ ਕੀਜੈ ਜੇ ਦੂਜਾ ਹੋਏ, ਮੇਰੇ ਮਨ ਕਾਹੇ ਰੋਸ ਕਰੀਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤ ਅਨਦਿਨ ਹਿਰਦੈ ਰਵੀਜੈ। ਸਾਡੇ ਸਾਰੇ ਨੀਵੇਂ ਮਾਰੂ ਖਿਆਲ ਜਾਂ ਵਲਵਲੇ ਸਾਡੇ ਮਨ ਦੀ ਮੈਲ ਦੇ ਪ੍ਰਤੀਕ ਹਨ। ਨਿਰਮਲ ਦੈਵੀ ਮਨ ਵਿੱਚੋਂ ਨੀਵੇਂ ਮਲੀਨ ਖਿਆਲ ਜਾਂ ਵਲਵਲੇ ਇਹ ਉਪਜ ਹੀ ਨਹੀਂ ਸਕਦੇ। ਇਹਦੇ ਉਲਟ ਮੈਲੇ ਮਨ ਵਿੱਚੋਂ ਦੈਵੀ ਖਿਆਲ ਜਾਂ ਭਗਤੀ ਭਾਵ ਨਹੀਂ ਉਪਜ ਸਕਦਾ ਅਤੇ ਅਧਿਆਤਮਿਕ ਪੰਧ ਤੋਂ ਅਸੀਂ ਦੁਰੇਡੇ ਰਹਿੰਦੇ ਹਾਂ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ, ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ। ਹੋਮੇ ਵਿੜੇ ਮਨ ਵਿੱਚੋਂ ਨੀਵੇਂ ਮਲੀਨ ਖਿਆਲ ਜਾਂ ਵਾਸ਼ਨਾਵਾਂ ਉਪਜਦੀਆਂ ਹਨ। ਗੁਰਬਾਣੀ ਵਿੱਚ ਐਸੇ ਹੋਮੇ ਵਿੜੇ ਜੀਵ ਨੂੰ ਮਨਮੁੱਖ ਜਾਂ ਸਾਕਤ ਕਿਹਾ ਗਿਆ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤੇ ਨਿਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੇ ਚੁਬੈ ਦੁੱਖ ਪਾਵੇ, ਜਮਕਾਲ ਸਹੇ ਸਿਰ ਡੰਡਾ ਹੈ। ਮਨਮੁੱਖ ਮੈਲੇ ਮਲ ਭਰੇ, ਹੋਮੇ ਤ੍ਰਿਸ਼ਨਾ ਵਿਕਾਰ, ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਬਿਧ ਨੈਨੋ ਡੀਠੀ। ਕੂੜ ਕਪਟ ਅਹੰਕਾਰ ਰਿਜਾਨਾ, ਨਾਮ ਸੁਨਤ ਜਨ ਬਿਛੂ ਡਸਾਨਾ। ਸਾਕਤ ਨਰ ਅਹੰਕਾਰੀ ਕਹੀਐ, ਬਿਨ ਨਾਵੈ ਤ੍ਰਿਗ ਜਿਵੀਜੈ। ਸੋ ਜੇਕਰ ਅਸੀਂ ਆਪਣੇ ਮਲੀਨ ਮਨਮੁੱਖ ਮਨ ਨੂੰ ਬਦਲ ਕੇ ਉੱਤਮ ਦੈਵੀ ਗੁਣਾਂ ਵਾਲਾ ਗੁਰਮੁਖ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਰੋਜ਼ਾਨਾ ਜੀਵਨ ਦਾ ਰਵੱਈਆ ਮਨਮੁੱਖਾਂ ਅਤੇ ਸਾਕਤਾਂ ਤੋਂ ਐਨ ਉਲਟ ਧਾਰਨਾ ਪਏਗਾ। ਸਾਕਤ ਸਿਉਂ ਕਰ ਉਲਟੀ ਰੇ। ਇਹਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਖਿਆਲਾਂ, ਵਲਵਲਿਆਂ, ਭਾਵਨਾਵਾਂ, ਸੁਭਾਅ ਅਤੇ ਜੀਵਨ ਰੋੜ ਨੂੰ ਮਾਇਆ ਪ੍ਰਾਇਣ ਤੋਂ ਆਤਮ ਪ੍ਰਾਇਣ ਕਰਨਾ ਪਏਗਾ, ਵਰਨਾ ਅਸੀਂ ਉਸੇ ਪੁਰਾਣੀ ਮਲੀਨ ਜੀਵਨ ਰੋਡ ਵਿੱਚ ਸੜਦੇ ਬਲਦੇ ਰਵਾਂਗੇ। ਜੇ ਕਿਤੇ ਗੰਦਗੀ ਦੀ ਬਦਬੂ ਆਉਂਦੀ ਹੋਵੇ ਤਾਂ ਅਸੀਂ ਉਹਦੇ ਤੋਂ ਲਾਂਭੇ ਹੋ ਜਾਂਦੇ ਹਾਂ, ਉਸ ਗੰਦਗੀ ਨੂੰ ਦੂਰ ਸੁੱਟ ਦਿੰਦੇ ਹਾਂ, ਇਸ ਤਰ੍ਹਾਂ ਅਸੀਂ ਬਦਬੂ ਤੋਂ ਬਚ ਜਾਂਦੇ ਹਾਂ। ਪਰ ਸਾਡੇ ਅੰਦਰਲੇ ਮਲੀਨ ਮਨ ਵਿੱਚੋਂ ਉਪਜੀ ਹੋਈ ਬਦਬੂ ਤੋਂ ਅਸੀਂ ਬਚ ਨਹੀਂ ਸਕਦੇ,
ਕਿਉਂਕਿ ਇਹ ਤਾਂ ਸਾਡੇ ਅੰਦਰ ਨੀਵੇਂ ਖਿਆਲਾਂ, ਮਲੀਨ ਰੁਚੀਆਂ ਅਤੇ ਗੰਦੀਆਂ ਭਾਵਨਾਵਾਂ ਦੀ ਹਵਾੜ ਹੁੰਦੀ ਹੈ। ਸੋ ਇਹ ਗੰਦਗੀ ਦੀ ਹਵਾੜ ਅਵਸ਼ ਆਪ ਮੁਹਾਰੇ ਸਾਡੇ ਅੰਦਰੋਂ ਪ੍ਰਗਟ ਹੁੰਦੀ ਰਹਿੰਦੀ ਹੈ, ਜਿਹਦੇ ਨਾਲ ਕਿ ਵਾਤਾਵਰਣ ਵੀ ਗੰਦਾ ਹੋ ਜਾਂਦਾ ਹੈ। ਇਹ ਆਪੋ ਸਹੇੜੀ ਹੋਈ ਅੰਦਰਲੀ ਮਾਨਸਿਕ ਬਦਬੂ ਹਰ ਥਾਂ ਹਰ ਵਕਤ ਸਾਡੇ ਨਾਲ ਚਿੰਬੜੀ ਰਹਿੰਦੀ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚੋਂ ਸਹਿਜ ਸੁਭਾਏ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਕਾਰਨ ਅਸੀਂ ਸਮਾਜ ਤੋਂ ਅਲੱਗ ਥਲੱਗ ਅਤੇ ਪਰਮਾਰਥ ਤੋਂ ਦੁਰੇਡੇ ਹੁੰਦੇ ਜਾਂਦੇ ਹਾਂ। ਇਸ ਤਰ੍ਹਾਂ ਸਹਿਜੇ ਸਹਿਜੇ ਸਾਡੀ ਸੁੰਘਣ ਸ਼ਕਤੀ ਅਤੇ ਵਿਵੇਕ ਬੁੱਧੀ ਨਹੀਂ ਰਹਿੰਦੀ, ਜਿਸ ਕਰਕੇ ਸਾਨੂੰ ਆਪਣੀ ਮਾਨਸਿਕ ਬਦਬੂ ਦਾ ਅਹਿਸਾਸ ਨਹੀਂ ਹੁੰਦਾ। ਘਰ ਦੇ ਅੰਦਰ ਜਾਂ ਗਲੀਆਂ ਵਿੱਚ ਜੇਕਰ ਗੰਦਗੀ ਦੀ ਬਦਬੂ ਹੋਵੇ ਤਾਂ ਅਸੀਂ ਉਸ ਤੋਂ ਬਚਣ ਲਈ ਕੋਠੇ 'ਤੇ ਚੜ੍ਹ ਜਾਂਦੇ ਹਾਂ। ਇਹ ਗੁਰਮੁਖ ਪਿਆਰਿਆਂ ਨੇ ਉਦਾਹਰਣ ਦਿੱਤੀ ਹੈ ਸਾਨੂੰ ਕਿ ਘਰ ਦੇ ਅੰਦਰ ਜਾਂ ਗਲੀਆਂ ਵਿੱਚ ਜੇਕਰ ਗੰਦਗੀ ਦੀ ਬਦਬੂ ਹੋਵੇ ਤਾਂ ਅਸੀਂ ਉਹਦੇ ਤੋਂ ਬਚਣ ਲਈ ਕੋਠੇ 'ਤੇ ਚੜ੍ਹ ਜਾਂਦੇ ਹਾਂ ਜਿੱਥੇ ਸਵੱਛ ਤਾਜ਼ੀ ਹਵਾ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਇਸ ਮਲੀਨ ਮਾਨਸਿਕ ਬਦਬੂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਉੱਚੇ ਖਿਆਲਾਂ, ਦੈਵੀ ਰੁਚੀਆਂ ਅਤੇ ਪਿਆਰ ਭਾਵਨਾਵਾਂ ਵਾਲੇ ਉਚੇਰੇ, ਚੰਗੇਰੇ, ਸੁਹਣੇਰੇ ਅਤੇ ਦੈਵੀ ਵਾਤਾਵਰਣ ਜਾਂ ਮੰਡਲ ਦੇ ਵਿੱਚ ਵਿਚਰਨਾ ਪਏਗਾ, ਜਿਹੜਾ ਕਿ ਸਤ ਸੰਗਤ ਜਾਂ ਸਾਧ ਸੰਗਤ ਵਿੱਚ ਹੀ ਪ੍ਰਾਪਤ ਹੋ ਸਕਦਾ ਹੈ। ਸਾਧ ਸੰਗਤ ਹੋਏ ਨਿਰਮਲਾ, ਕੱਟੀਐ ਜਮ ਕੀ ਫਾਸ, ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਇਓ ਸਾਥੀ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਬਾਹਰਲੇ ਨੀਵੇਂ ਮਲੀਨ ਅਸਰਾਂ ਤੋਂ ਬਚਣ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਕਰਦੀ ਹੈ, ਸਾਂਝ ਕਰੀਜੈ ਗੁਣੈ ਕੇਰੀ, ਛੋਟ ਅਵਗਣ ਚੱਲੀਐ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਪਰ ਕਾ ਬੁਰਾ ਨਾ ਰਾਖੋ ਚੀਤ, ਨਿੰਦਾ ਭਲੀ ਕਿਸੇ ਕੀ ਨਾਹੀ, ਪਰ ਨਿੰਦਾ ਸੁਣ ਆਪ ਹਟਾਵੈ, ਦਇਆ ਜਾਣੇ ਜੀ ਕੀ, ਖਿਮਾ ਧੀਰਜ ਦੀ ਆਦਤ, ਵੇਖ ਕੇ ਅਣਡਿੱਠ ਕਰਨਾ, ਨਾ ਕੋ ਬੈਰੀ ਨਹੀਂ ਬਿਗਾਨਾ, ਚੱਲਣ ਜਾਣ ਜੁਗਤ ਮਹਿਮਾਨਾ, ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ। ਸੋ ਇਹ ਆਖਰੀ ਪੰਕਤੀ ਜੋ ਆਪਣ ਆਪ ਵਿਚਾਰ ਹੈ, ਇਹਦੇ ਮਤਲਬ ਅੱਤ ਡੂੰਘੇ ਅਤੇ ਮਹੱਤਵਪੂਰਨ ਹਨ। ਅਸੀਂ ਕਿਸੇ ਵਿਅਕਤੀ ਦੇ ਇੱਕ ਅੱਧੇ ਔਗਣ ਨੂੰ ਵੇਖ ਕੇ ਉਹਦੇ ਉੱਤੇ ਸਦਾ ਲਈ ਘਿਰਨਾ ਯੋਗ, ਦੋਸ਼ੀ ਜਾਂ ਅਪਰਾਧੀ ਦਾ ਠੱਪਾ ਲਾ ਕੇ ਆਪਣੀ ਬਲੈਕਲਿਸਟ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਉਹਦੇ ਉੱਤੇ ਸਦਾ ਲਈ ਤ੍ਰਿਸਕਾਰ ਯੋਗ ਕਲੰਕ ਜਾਂ ਫਤਵਾ ਲਾ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਉਹਦੇ ਸਾਰੇ ਗੁਣਾਂ ਅਤੇ ਚੰਗਿਆਈਆਂ ਨੂੰ ਅੱਖਾਂ ਤੋਂ ਓਹਲੇ ਕਰ ਦਿੰਦੇ ਹਾਂ। ਸਾਡੀ ਘਿਰਨਾ ਉਸ ਲਈ ਇੰਨੀ ਵੱਧ ਜਾਂਦੀ ਹੈ ਕਿ ਉਹਦੇ ਗੁਣਾਂ ਜਾਂ ਵਡਿਆਈਆਂ ਨੂੰ ਸੁਣਨਾ ਵੀ ਪਸੰਦ ਨਹੀਂ ਕਰਦੇ। ਜੇਕਰ ਉਹ ਸੱਚੇ ਦਿਲੋਂ ਮਾਫ਼ੀ ਮੰਗੇ ਜਾਂ ਸੋਨੇ ਦਾ ਬਣ ਕੇ ਆਵੇ ਤਾਂ ਵੀ ਅਸੀਂ ਉਹਨੂੰ ਆਪਣੀ ਬਲੈਕ ਲਿਸਟ ਵਿੱਚੋਂ ਕੱਢਣ ਲਈ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਅਸੀਂ ਉਹਦੇ ਔਗਣਾਂ ਨੂੰ ਗ੍ਰਹਿਣ ਕਰਦੇ ਹਾਂ ਅਤੇ ਗੁਣਾਂ ਦਾ ਤ੍ਰਿਸਕਾਰ ਕਰਦੇ ਹਾਂ। ਪਰ ਗੁਰਬਾਣੀ ਇਸ ਦੇ ਐਨ ਉਲਟ ਉਪਦੇਸ਼ ਦਿੰਦੀ ਹੈ, ਗੁਣ ਸੰਗ੍ਰਹਿ ਔਗਣ ਸ਼ਬਦ ਜਲਾਏ, ਜੋ ਗੁਣ ਸੰਗ੍ਰਹਿ ਤਿੰਨ ਬਲਿਹਾਰੋ ਜਾਊ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀਐ। ਦੂਜੇ ਪਾਸੇ ਅਸੀਂ ਆਪਣੇ ਔਗਣਾਂ ਤੋਂ ਬੇਖਬਰ ਜਾਂ ਅਣਜਾਣ ਹਾਂ, ਜਾਣ ਬੁੱਝ ਕੇ ਉਹਨਾਂ ਨੂੰ ਢੱਕਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਗੁਣਾਂ ਦਾ ਢੋਲ ਵਜਾਉਂਦੇ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਪਖੰਡ ਕਰਦੇ ਹਾਂ ਅਤੇ ਆਪਣੇ ਆਪ ਨਾਲ ਧੋਖਾ ਕਰਦੇ ਹਾਂ। ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ, ਆਪਸ ਕੋ ਬਹੁ ਭਲਾ ਕਰ ਜਾਣੇ, ਮਨਮੁੱਖ ਮਤ ਨਾ ਕਾਈ। ਜੇਕਰ ਲੋਕੀ ਸਾਨੂੰ ਵੀ ਆਪਣੀ ਕਾਲੀ ਸੂਚੀ ਵਿੱਚ ਸ਼ਾਮਿਲ ਕਰਕੇ ਸਾਡੇ ਨਾਲ ਘਿਰਨਤ ਵਤੀਰਾ ਕਰਦੇ ਹਨ, ਫਿਰ ਅਸੀਂ ਕੁਲਜਦੇ ਸੜਦੇ ਤੜਫਦੇ ਹਾਂ ਅਤੇ ਰੋਸੇ ਗਿਲੇ ਕਰਦੇ ਹਾਂ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਜਿਹੋ ਜਿਹਾ ਲੋਕਾਂ ਨਾਲ ਵਤੀਰਾ ਕਰਦੇ ਹਾਂ ਉਸੇ ਦਾ ਹੀ ਅਕਸ਼ ਜਾਂ ਨਤੀਜਾ ਮੁੜ ਸਾਡੇ ਉੱਤੇ ਪੈਂਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ। ਜੈਸਾ ਕਰੇ ਸੋ ਤੈਸਾ ਪਾਏ, ਅਭਿਮਾਨੀ ਕੀ ਜੜ ਸਰ ਪਰ ਜਾਏ। ਸਹਿਜੇ ਸਹਿਜੇ ਦੂਜਿਆਂ ਦੇ ਛਿਦਰ ਫੁੱਲਣੇ ਅਤੇ ਨੱਕ ਚਾੜਨਾ ਇਹ ਸਾਡਾ ਸੁਭਾਅ ਅਤੇ ਆਦਤ ਬਣ ਜਾਂਦੀ ਹੈ। ਇਹਦੇ ਵਿੱਚ ਸਾਡੇ ਮਲੀਨ ਮਨ ਨੂੰ ਸਵਾਦ ਆਉਂਦਾ ਹੈ। ਇਸ ਤਰ੍ਹਾਂ ਸਾਡਾ ਮਨ ਮਲੀਨ ਅਤੇ ਅਸ਼ਾਂਤ ਹੁੰਦਾ ਜਾਂਦਾ ਹੈ। ਰੋਸੇ ਗਿਲੇ ਵੈਰ ਵਿਰੋਧ ਵੱਧਦੇ ਜਾਂਦੇ ਹਨ। ਕਾਲੀ ਸੂਚੀ ਲਮੇਰੀ ਹੁੰਦੀ ਜਾਂਦੀ ਹੈ। ਸੜਦੇ ਬਲਦੇ ਕੁਲਝਦੇ ਰਹਿੰਦੇ ਹਾਂ। ਪਰਮਾਰਥ ਤੋਂ ਦੁਰੇਡੇ ਹੁੰਦੇ ਜਾਂਦੇ ਹਾਂ। ਸਾਡੇ ਚੰਗੇ ਗੁਣ ਵੀ ਗਲਦੇ ਜਾਂਦੇ ਹਨ। ਰੱਬੀਅਤ ਤੋਂ ਅਸੀਂ ਨਾਸਤਿਕ ਹੁੰਦੇ ਜਾਂਦੇ ਹਾਂ ਅਤੇ ਅਮੋਲਕ ਮਨੁੱਖਾ ਜੀਵਨ ਇਹਨੂੰ ਅਜਾਈਂ ਗਵਾ ਲੈਂਦੇ ਹਾਂ। ਇਹ ਮਾਨਸਿਕ ਰੋਸੇ ਗਿਲੇ ਈਰਖਾ ਦਵੈਤ ਇਹ ਸਮਾਜਿਕ ਜੀਵਨ ਤੱਕ ਹੀ ਸੀਮਿਤ ਨਹੀਂ ਬਲਕਿ ਧਾਰਮਿਕ ਮੰਡਲ ਵਿੱਚ ਵੀ ਪ੍ਰਚਲਿਤ ਹਨ। ਇਸ ਕਰਕੇ ਅਖੌਤੀ ਧਰਮੀ ਲੋਕ ਜਾਂ ਮਜ਼ਹਬ ਆਪਸ ਵਿੱਚ ਇੱਕ ਦੂਜੇ ਦੇ ਔਗਣ ਛਾਂਟ ਕੇ ਈਰਖਾ ਦਵੈਤ ਦੁਆਰਾ ਮਜ਼ਹਬੀ ਤਵਸਬ ਦੀ ਜ਼ਹਿਰ ਫੈਲਾਉਂਦੇ ਰਹਿੰਦੇ ਹਨ। ਇਸੇ ਲਈ ਗੁਰਬਾਣੀ ਵਿੱਚ ਲੋਕਾਂ ਦੇ ਔਗਣ ਛਾਂਟਣ ਦੀ ਬਜਾਏ ਆਪਣ ਆਪ ਵਿਚਾਰ ਦਾ ਸਾਨੂੰ ਤਕੀਦੀ ਹੁਕਮ ਕੀਤਾ ਗਿਆ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖ ਸਾਰ। ਤਦੇ ਬਾਬਾ ਫਰੀਦ ਜੀ ਨੇ ਲਿਖਿਆ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਇਹਦਾ ਮਤਲਬ ਇਹ ਹੈ ਕਿ ਦੂਜਿਆਂ ਦੇ ਔਗਣਾਂ ਨੂੰ ਚਿਤਾਰ ਕੇ ਉਹਨਾਂ ਦੇ ਖਿਲਾਫ ਕਾਲੇ ਲੇਖ ਨਾ ਲਿਖ, ਫਤਵਾ ਨਾ ਲਾ, ਬਲਕਿ ਆਪਣੇ ਹਿਰਦੇ ਜਾਂ ਅੰਤਸ਼ਕਰਨ ਦੀਆਂ ਡੂੰਘਾਈਆਂ 'ਚ ਛੁਪੇ ਹੋਏ ਗੁੱਝੇ ਔਗਣਾਂ ਦੀ ਘੋਖ ਕਰਕੇ ਉਹਨਾਂ ਦੀ ਨਿਵਿਰਤੀ ਦਾ ਫਿਕਰ ਕਰ। ਪਰ ਬਾਹਰਮੁਖੀ ਮਨਮੁੱਖ ਜੀਵ ਆਪਣ ਆਪ ਵਿਚਾਰ ਦੀ ਅੰਤਰਮੁਖੀ ਖੇਲ ਤੋਂ ਅਣਜਾਣ ਹਨ। ਇਹ ਦੈਵੀ ਗੁੱਝੀ ਅੰਤਰਮੁਖੀ ਖੇਲ ਕਠਿਨ ਹੈ ਜੋ ਸਾਧ ਸੰਗਤ ਦੀ ਅਗਵਾਈ ਬਗੈਰ ਕਮਾਈ ਨਹੀਂ ਜਾ ਸਕਦੀ। ਇਸ ਬਾਰੇ ਇੱਕ ਉਦਾਹਰਣ ਪੇਸ਼ ਹੈ। ਕਹਿੰਦੇ ਕਿ ਲਾਗਾ ਲੱਗੇ ਹੋਏ ਜਾਨਵਰ ਨੂੰ ਮੱਖੀਆਂ, ਕਾਂ, ਚਿੜੀਆਂ, ਹੋਰ ਪਰਿੰਦੇ ਉਹ ਠੂੰਗੇ ਮਾਰ ਮਾਰ ਕੇ ਦੁਖੀ ਕਰਦੇ ਰਹਿੰਦੇ ਹਨ। ਉਹ ਇਹਨਾਂ ਠੂੰਗਿਆਂ ਤੋਂ ਬਚਣ ਲਈ ਪਾਣੀ ਵਿੱਚ ਟੁੱਬੀ ਮਾਰ ਕੇ ਆਪਣੇ ਆਪ ਨੂੰ ਬਚਾਉਂਦਾ ਹੈ। ਜਿੰਨਾ ਚਿਰ ਉਹ ਪਾਣੀ ਦੇ ਅੰਦਰ ਰਹਿੰਦਾ ਹੈ ਉਨਾ ਚਿਰ ਬਚਿਆ ਰਹਿੰਦਾ ਹੈ। ਜਦੋਂ ਬਾਹਰ ਆਉਂਦਾ ਹੈ ਤਾਂ ਉਦੋਂ ਹੀ ਉਹਨੂੰ ਪੰਛੀ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ, ਉਹਦੇ ਜ਼ਖਮਾਂ 'ਤੇ ਠੂੰਗੇ ਮਾਰਦੇ ਹਨ। ਇਸ ਉਦਾਹਰਣ ਤੋਂ ਸਾਨੂੰ ਬਹੁਤ ਸੋਹਣੀ ਸਿੱਖਿਆ ਮਿਲਦੀ ਹੈ। ਅਸੀਂ ਵੀ ਜਿੰਨਾ ਚਿਰ ਆਪਣੇ ਮਨ ਨੂੰ ਅੰਤਰਮੁਖੀ ਕਰਕੇ ਸਿਮਰਨ ਵਿੱਚ ਲਾਈ ਰੱਖਾਂਗੇ ਉਨਾ ਚਿਰ ਬਾਹਰਲੇ ਦੁੱਖਦਾਈ ਮਾਇਕੀ ਅਸਰਾਂ ਤੋਂ ਬਚੇ ਰਹਾਂਗੇ। ਸਾਨੂੰ ਕਿਸੇ ਨਾਲ ਰੋਸ ਕਰਨ ਦਾ ਮੌਕਾ ਹੀ ਨਹੀਂ ਮਿਲੇਗਾ। ਇਸ ਤਰ੍ਹਾਂ ਅਸੀਂ ਨਾ ਬਾਹਰਲਾ ਅਸਰ ਲਈਏ ਅਤੇ ਨਾ ਹੀ ਸਾਨੂੰ ਰੋਸੇ ਗਿਲੇ ਦੁੱਖ ਦੇਣ, ਪਰ ਸਾਡੀ ਇਹ ਖੇਡ ਅੰਤਰਮੁਖੀ ਹੋਣ ਤੱਕ ਹੈ ਅਤੇ ਇਹ ਜਾਚ ਗੁਰਮੁਖ ਪਿਆਰਿਆਂ ਅਤੇ ਮਹਾਂਪੁਰਖਾਂ ਜਾਂ ਸਾਧ ਸੰਗਤ ਤੋਂ ਬਗੈਰ ਸਿੱਖੀ ਨਹੀਂ ਜਾ ਸਕਦੀ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਸਾਧ ਸੰਗ ਚਿੰਤ ਬਿਰਾਨੀ ਛਾਡੀ। ਇਸ ਲੇਖ ਦਾ ਨਿਚੋੜ ਗੁਰਬਾਣੀ ਦੀ ਰੋਸ਼ਨੀ ਵਿੱਚ ਇਉਂ ਨਿਖੇੜ ਕੇ ਦਰਸਾਇਆ ਜਾ ਸਕਦਾ ਹੈ, ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ। ਮਨੇ ਨਾ ਕੀਜੈ ਰੋਸ, ਜਮੈ ਨਾ ਦੀਜੈ ਦੋਸ, ਨਿਰਮਲ ਨਿਰਮਾਣ ਪਦ ਚੀਨ ਲੀਜੈ, ਫਰੀਦਾ ਜੋਤੈ ਮਾਰਨ ਮੁੱਕੀਆਂ ਤਿਨ੍ਹਾਂ ਨਾ ਮਾਰੇ ਘੁੰਮ ਆਪਣੜੇ ਕਰ ਜਾਈਐ ਪੈਰ ਤਿਨ੍ਹਾਂ ਦੇ ਚੁੰਮ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਸੋ ਇਸ ਵਿਸ਼ੇ ਦੀ ਮਹੱਤਵਪੂਰਨ ਕੁੰਡੀ ਜਾਂ ਮੂਲ ਸਮੱਸਿਆ ਸਾਨੂੰ ਅਕਾਲ ਪੁਰਖ ਨੂੰ ਭੁੱਲਣ ਜਾਂ ਉਹਨੂੰ ਯਾਦ ਕਰਨ ਵਿੱਚ ਹੈ ਕਿਉਂਕਿ ਇਨਸਾਨੀ ਜੀਵਨ ਨੂੰ ਚੰਗਾ ਜਾਂ ਮਾੜਾ ਨਿਰਮਲ ਜਾਂ ਮਲੀਨ ਦੈਵੀ ਜਾਂ ਮਾਇਕੀ ਸੁਖੀ ਜਾਂ ਦੁਖੀ ਗੁਰਮੁਖ ਜਾਂ ਮਨਮੁਖ ਬਣਾਉਣ ਲਈ ਮਾਨਸਿਕ ਔਗਣਾਂ ਨੂੰ ਭੁਲਾਉਣਾ ਜਾਂ ਤਿਆਗਣਾ ਅਤੇ ਦੈਵੀ ਗੁਣ ਗ੍ਰਹਿਣ ਕਰਨੇ ਅਤੇ ਕਮਾਉਣੇ ਅਤਿਅੰਤ ਜ਼ਰੂਰੀ ਹਨ ਜੇ ਸਾਡੇ ਘਰ ਕਿਸੇ ਭੱਦਰ ਪੁਰਸ਼ ਕਿਸੇ VIP ਨੇ ਆਉਣਾ ਹੋਵੇ ਤਾਂ ਅਸੀਂ ਘਰ ਦੇ ਅੰਦਰ ਅਤੇ ਉਦਾਲਾ ਪੁਦਾਲਾ ਬਹੁਤ ਸਾਫ਼ ਕਰਦੇ ਹਾਂ ਤਾਂ ਕਿ ਕਿਤੇ ਕੋਈ ਗੰਦਗੀ ਨਾ ਦਿਸੇ ਭਾਵੇਂ ਅਸੀਂ ਬਾਹਰੋਂ ਸਫਾਈ ਰੱਖਦੇ ਹਾਂ ਪਰ ਜਿਸ ਹਿਰਦੇ ਦੇ ਵਿੱਚ ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਆਗਮਨ ਦੀ ਆਸ ਰੱਖਦੇ ਹਾਂ ਉਸ ਹਿਰਦੇ ਵਿੱਚ ਅਸੀਂ ਰੋਸੇ ਗਿਲੇ ਈਰਖਾ ਦਵੈਤ ਨਫ਼ਰਤ ਵੈਰ ਵਿਰੋਧ ਆਦਿ ਅਨੇਕਾਂ ਔਗਣਾਂ ਦੀ ਗੰਦੀ ਰੂੜੀ ਜਮ੍ਹਾਂ ਕੀਤੀ ਹੋਈ ਹੈ ਇਹਦੇ ਵਿੱਚੋਂ ਬਦਬੂ ਦੀ ਅੰਤਅੰਤ ਸੜੇਹਾਂਦ ਨਿਕਲਦੀ ਰਹਿੰਦੀ ਹੈ ਐਸੇ ਮਲੀਨ ਹਿਰਦੇ ਵਿੱਚ ਨਿਰਮਲ ਜੋਤ ਸਰੂਪ ਸਤਿਗੁਰੂ ਦਾ ਕਿਵੇਂ ਪ੍ਰਵੇਸ਼ ਹੋ ਸਕਦਾ ਹੈ ਸੋ ਪਰ ਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਵਸੇ ਚੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚੋਂ ਭਾਗ ਨੰਬਰ 3 ਰੋਸੇ ਗਿਲੇ ਭਾਗ ਦੂਜਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ ਇਹ ਅਤੇ ਇਹਦੇ ਨਾਲ ਦੇ ਬਾਕੀ ਲੇਖ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ